गुरु रूप प्यारी सात संगत जी, वाहिगुरु जी का खालसा, वाहिगुरु जी की फतेह। प्रोफेसर पूरन सिंह जी की एक अमोलक लिखत है जिसका सिरलेख है साध अरसीनियस, सेंट अरसीनियस बोर्न 355 डाइड 450। आओ प्यार नाल सरवण करन की कोशिश करिए जी। उन्हां दिनां विच ए यूरोप विच आम गल सी कि चंगे लोग सेंट पॉल दे सुनेहे सुन सुन ईसाई भगती विच दुनिया नूं त्याग देंदे सन और अपने शरीर नूं अनेक तपां ते साधनां नाल नफी करदे होए प्रेमा भगती दी प्राप्ति दी कांखा करदे सन। कई संप्रदाय ऐसे सन जो इन्हां त्यागियां नूं मखौल करदे सन, पर मखौल करन वाले या अनजाणू सन ते प्यार दी मरम थी ना आशना सन या मादी शरीरक जीवन दे भोगां विच लगे हुए लोग सन। इलाही तीरां नाल विन्ने हिरदे दे उच्चे प्यारां ते दर्दां नूं कौन जाने। थियोडोसियस टर्की दे शहनशाह ने अपने बच्चियां नूं पढ़ाउण लई किसी उस्ताद दी इच्छा प्रगट कीती ते रोम दे शहनशाह ग्रातियन नूं पत्र लिखिया कि कोई लायक उस्ताद लभ्या जाए। उस समय अरसीनियस रोम विच एक धार्मिक आगू सी, अरदास विच डुबिया रब दा बंदा सी ते बड़ा भारी विद्वान सी ते नाले कई सोहणियां ग्रंथां दा करता सी। डामसस तक रोम दा पोप सी ते जद रोम दे शहनशाह ने पोप नूं फरमाइश कीती कि पोप दी टर्की हाले मुसलमाना ने फतेह नहीं कीता सी, दी नज़र अरसीनियस पर पई। जवान सीजरां नूं पढ़ाउण वाले विच जो गुण चाहीदे सन उह सब अरसीनियस विच सन। विद्या, तप, सिदक, गुरसिखी, ज्ञान, ध्यान, दूरअंदेशी आदि। अरसीनियस दी अपनी अंदर दी चाहना हो रही सी कि वह पूर्ण त्याग करके मिस्र दे रेगिस्तान दी एकांत सेवन करे और तप साधे, पर जद पोप दा हुक्म होया तद अपने दिल दी चाहना त्याग के हुक्म मन परवान होण दे आदर्श विच कुस्तुंतुनिया नूं टुर गया। थियोडोसियस नूं इस बंदे दी भारी कदर सी, उन्हें उसनूं सैनिटर बना दिता, एक आलीशान महल रहण नूं दिता, नौकर चाकर घोड़ चढ़े अरदल विच दिते ते अपने बच्चियां दा ना केवल विद्या दाता बनाया पर जीवन दाता भी बनाया ते उन्हां नूं हुक्म दिता कि वह उसनूं अपना दूजा पिता जाण। इन्ना शाही माण पा के भी अरसीनियस अंदरों बाहरों अपनी कुदरती निम्रता विच ते टिका विच रहा। जद वह जवान शहजादियां नूं पढ़ांदा सी वह आप खड़ा हुंदा सी ते शहजादे बैठे हुंदे सन। थियोडोसियस एक वेरी जद अचानक उत्थे आया जिथे पढ़ाई शहजादियां दी हो रही सी, तद अरसीनियस नूं खड़ा और अपने पुत्रां नूं बैठा देख के बड़ा खफा होया ते पुत्रां नूं इस बेअदबी करनी थी होड़िया, पर अरसीनियस नूं कहा कि वह भी कुर्सी लै के बैठ जाण। पर अरसीनियस नूं इन्हां माणा खिताबां दी मुतलक परवाह नहीं सी, उन्हां दा मन रब दे चरणां विच रहिंदा सी ते होर कोई चमक दी थां दी लोड़ नहीं सी। उस नूं होर थावां दुनिया दियां उच्चियां उच्चियां मैलियां ते नीवियां दिसदियां सन ते ये डाढ़ा कड़ा काम ते वह काम जिहड़ा उहदे अपनी रीत ते चाहदा नहीं सी पूरी तरह निभाउंदा रहा। पर शहजादियां दा सुभाव अपने प्यो वर्गा नहीं सी, वह खुशामदियां दी खुशामद विच पै भोगां दे आलस ते रसां कसां दे खट्टे मिठे विच पै जांदे सन। अरसीनियस वेखदा सी कि वह अपने प्यो वर्गे चंगे नहीं होणे, बड़ा वाल आंदा सी, समझांदा भी सी, प्यारदा भी सी, ताड़दा भी सी, पर उत्थे कुछ वह खुशामदी पेश नहीं जान देंदे सन। इत्थे तक होया कि वह अरसीनियस दी बेइज्जती करन लग पे सन ते इत्थे तक नौबत पहुंची कि शायद वह भैड़े लोग इनू मार ही ना देन। अरसीनियस दे मित्र आण आण के कहण लगे कि उहदी जान दा खतरा है। अरसीनियस अरदास विच अपने रब दी मर्जी नूं लोचण लगा, पुछदा है की करा ते एक आवाज़ सुनदा है, हे अरसीनियस, इन्हां सारे मनुखां थी नस जा, चुप ते शांत साध, तू अपने रूह नूं बचा ते तेरा रूह बचेगा। यह रबी सुनेहा उहदी अपनी अंदरली त्याग चाना नाल राग दी इकसुरता नाल आण मिलिया। वह बादशाही महल छड्ड तुरिया, मिस्र दे ਅਲੈਗਜ਼ੈਂਡਰੀਆ ਜਾਂਦੇ ਜਹਾਜ਼ ਵਿੱਚ ਚੜ ਬੈਠਾ। ਯਾਦ ਰਹੇ ਇਸ ਲਈ ਨਹੀਂ ਕਿ ਜਾਨ ਬਚ ਜਾਵੇ, ਪਰ ਇਸ ਲਈ ਕਿ ਜਾਨ ਨੂੰ ਰੱਬੀ ਪਿਆਰ ਵਿੱਚ ਆਪ ਜਾ ਕੇ ਹੂਤੀ ਕਰੇ। ਉਸ ਲਈ ਅਲੈਗਜ਼ੈਂਡਰੀਆ ਸ਼ਹਿਰ ਦੇ ਭੋਗੀ ਰੰਗ ਰਸ ਦੇ ਤਮਾਸ਼ੇ ਕੋਈ ਅਰਥ ਨਹੀਂ ਸਨ ਰੱਖਦੇ। ਉੱਥੋਂ ਉਹ ਸੇਟੇ ਦੇ ਰੇਗਿਸਤਾਨ ਬਿਆਬਾਨ ਨੂੰ ਤੁਰ ਪਿਆ। ਇਸ ਵਕਤ ਆਰਸੀਨੀਅਸ ਦੀ ਉਮਰ 40 ਸਾਲ ਦੀ ਸੀ। ਉਹਨਾਂ ਦਿਨਾਂ ਵਿੱਚ ਸਾਧਾਂ ਦੀ ਪ੍ਰੀਖਿਆ ਹੁੰਦੀ ਸੀ, ਤਦ ਗੁਫਾ ਵਿੱਚ ਤਪੱਸਿਆ ਦਾ ਹੁਕਮ ਮਿਲਦਾ ਸੀ। ਜਦ ਉੱਥੇ ਅਪੜਿਆ ਤਦ ਇਹਦੇ ਵੀ ਇਮਤਿਹਾਨ ਹੋਣ ਲੱਗੇ। ਜਦ ਸਾਰੇ ਸਾਧ ਸ਼ਾਮ ਨੂੰ ਖਾਣ ਵਾਸਤੇ ਇਕੱਠੇ ਹੋਏ ਤਦ ਅਰਸੀਨੀਅਸ ਨੂੰ ਕਿਸੇ ਨਾ ਪੁੱਛਿਆ, ਨਾ ਕੋਈ ਆਸਨ ਦਿੱਤਾ, ਨਾ ਆਦਰ। ਇੱਕ ਨੇ ਜਿਵੇਂ ਬੜੀ ਨਫ਼ਰਤ ਨਾਲ ਇੱਕ ਟੁਕੜਾ ਉਹਦੇ ਪੈਰਾਂ ਵਿੱਚ ਵਗਾ ਮਾਰਿਆ। ਖਾ ਜੇ ਖਾਣਾ ਹੈ, ਅਰਸੀਨੀਅਸ ਆਪਣੇ ਗੋਡਿਆਂ ਭਾਰ ਹੋ ਕੇ ਅਰਦਾਸ ਵਿੱਚ ਡੁੱਬਿਆ ਅਤੇ ਉਹ ਟੁਕੜਾ ਚੁੱਕ ਕੇ ਸ਼ੁਕਰ ਕਰਦਾ ਖਾਣ ਲੱਗ ਗਿਆ। ਸਾਰੇ ਵੀਰਾਂ ਨੇ ਹੈਰਾਨ ਹੋ ਕੇ ਇਸ ਮਹਾਤਮਾ ਦੀ ਇਨਕਸਾਰੀ ਅਤੇ ਨਿਰਮਾਣਤਾ ਦੇ ਦੀਦਾਰ ਕੀਤੇ ਅਤੇ ਜੌਨ, ਜਿਸ ਨੇ ਉਹ ਟੁਕੜਾ ਸੁੱਟਣ ਵਾਲੀ ਗੱਲ ਕੀਤੀ ਸੀ, ਖੁਸ਼ੀ ਵਿੱਚ ਕਹਿਣ ਲੱਗਾ, ਬਸ ਇਹ ਬੰਦਾ ਸਾਧ ਹੋਣ ਦੇ ਲਾਇਕ ਹੈ। ਉਸ ਘੜੀ ਥੀ ਲੈ ਕੇ ਆਖਰਲੇ ਘੰਟੇ ਤੱਕ ਆਰਸੀਨੀਅਸ ਨੇ ਆਪਣੇ ਆਪ ਨੂੰ ਇਕਾਂਤ ਵਿੱਚ ਜਾ ਰੱਬ ਵਿੱਚ ਦੱਬ ਦਿੱਤਾ ਅਤੇ ਮੁੜ ਇਹੋ ਆਪਣੇ ਮਨ ਨੂੰ ਕਹਿੰਦਾ ਸੀ, ਆਰਸੀਨੀਅਸ ਯਾਦ ਰੱਖ ਕਿਸ ਲਈ ਦੁਨੀਆਂ ਦਾ ਤਿਆਗ ਕੀਤਾ, ਕਿਸ ਲਈ ਇਸ ਇਕਾਂਤ ਵਿੱਚ ਆਇਆ ਹੈ। ਸ਼ਹਿਨਸ਼ਾਹ ਥੀਓਡੋਸੀਅਸ ਨੇ ਜਦ ਵਾਰਤਾ ਆਰਸੀਨੀਅਸ ਦੇ ਚਲੇ ਜਾਣੇ ਦੀ ਸੁਣੀ ਤਦ ਉਹਨੂੰ ਬੜਾ ਦੁੱਖ ਹੋਇਆ। ਬੜੀ ਤਲਾਸ਼ ਕੀਤੀ ਪਰ ਗੁੰਮੇ ਹੀਰੇ ਕਦ ਲੱਭਦੇ ਹਨ, ਉੱਡੇ ਪੰਛੀ ਮੁੜ ਕਦ ਪਿੰਜਰੇ ਪੈਂਦੇ ਹਨ, ਵਹਿੰਦੀ ਨਦੀ ਦੇ ਪਾਣੀ ਕਿੱਥੇ ਮੁੜ ਆਉਂਦੇ ਹਨ। ਪਰ ਉਸ ਸ਼ਾਹੀ ਘਰਾਣੇ ਨੂੰ ਆਰਸੀਨੀਅਸ ਦੀ ਜੁਸਤਜੂ ਲੱਗੀ ਰਹੀ। ਜਦ ਆਰਕੇਡੀਅਸ, ਉਹ ਸ਼ਹਿਜ਼ਾਦਾ ਜੋ ਆਰਸੀਨੀਅਸ ਥੀ ਵਿਦਿਆ ਪੜ੍ਹਦਾ ਰਿਹਾ, ਤਖ਼ਤ 'ਤੇ ਬੈਠਾ ਤਦ ਉਹਨੂੰ ਆਰਸੀਨੀਅਸ ਦੀ ਗੁਫਾ 'ਤੇ ਇਕਾਂਤ ਦਾ ਪਤਾ ਲੱਗਾ। ਉਸਨੇ ਆਪਣੇ ਪੁਰਾਣੇ ਉਸਤਾਦ ਦਾ ਉੱਚਾ ਅਤੇ ਆਲੀਸ਼ਾਨ ਜੀਵਨ ਦੇਖ ਕੇ ਆਪਣੇ ਕੀਤੇ 'ਤੇ ਬੜਾ ਪਛਤਾਵਾ ਆਇਆ ਅਤੇ ਇਉਂ ਖਤ ਲਿਖਿਆ ਅਤੇ ਖਾਸ ਆਦਮੀ ਕਹਿ ਲਿਆ, ਜਨਾਬ ਮੇਰੇ ਗੁਨਾਹਾਂ ਨੂੰ ਬਖਸ਼ੋ, ਮੈਂ ਭੁੱਲਾ, ਮੈਂ ਕੁੱਥਾ, ਤੁਸੀਂ ਮੇਰੇ ਪਰ ਮਿਹਰ ਕਰੋ ਅਤੇ ਆਪਣੀ ਅਰਦਾਸ ਵਿੱਚ ਆਪਣੇ ਇਸ ਬੱਚੇ ਨੂੰ ਯਾਦ ਕੀਤਾ ਕਰੋ ਅਤੇ ਮੈਂ ਅਰਜ਼ ਗੁਜ਼ਾਰਦਾ ਹਾਂ ਇਹ ਕਬੂਲ ਕਰਨੀ। ਮਿਸਰ ਦੇ ਜਿੰਨੀ ਸ਼ਾਹੀ ਖਜ਼ਾਨੇ ਦੀ ਆਮਦਨ ਹੈ ਉਹ ਆਪ ਦੇ ਚਰਨਾਂ ਵਿੱਚ ਅਰਪਣ ਹੈ, ਜਿਵੇਂ ਚਾਹੋ ਵਰਤੋ, ਗਰੀਬਾਂ ਨੂੰ ਦਿਓ, ਸਾਧੂਆਂ ਅਤੇ ਆਸ਼ਰਮਾਂ ਦੀ ਸੇਵਾ ਵਿੱਚ ਲਾਓ, ਜੋ ਚਾਹੇ ਸੋ ਕਰੋ। ਆਪ ਦੇ ਕਿਰਪਾਲੂ ਹੱਥਾਂ ਵਿੱਚ ਗਰੀਬਾਂ ਦਾ ਸਦਾ ਸੁੱਖ ਵਸਦਾ ਹੈ। ਆਰਸੀਨੀਅਸ ਨੇ ਇਹ ਦਾਨ ਨਹੀਂ ਸੀ ਲਿਆ ਅਤੇ ਖਤ ਦਾ ਜਵਾਬ ਇਹ ਦਿੱਤਾ, ਰੱਬ ਸਾਡੇ ਸਾਰਿਆਂ ਦੇ ਗੁਨਾਹ ਬਖਸ਼ਣਹਾਰ ਹੈ, ਉਹ ਬਖਸ਼ਿੰਦ ਹੈ, ਉਹ ਸਾਨੂੰ ਸਾਰਿਆਂ ਨੂੰ ਬਖਸ਼ੇ। ਮੈਂ ਰੁਪਏ ਨੂੰ ਵੰਡਣ ਵਿੱਚ ਕੋਈ ਹਿੱਸਾ ਨਹੀਂ ਲੈਣਾ ਚਾਹੁੰਦਾ, ਕਿਉਂਕਿ ਮੈਂ ਆਪਣੇ ਆਪ ਨੂੰ ਇੱਕ ਮੁਰਦਾ ਮੁਰੀਦ ਸਮਝਦਾ ਹਾਂ, ਮੈਂ ਮਰ ਚੁੱਕਾ ਹਾਂ। ਆਰਸੀਨੀਅਸ ਅਕਲ ਦਾ ਕੋਟ ਸੀ ਅਤੇ ਜਿਸ ਤਰ੍ਹਾਂ ਦਾ ਜੀਵਨ ਮਹਿਲਾਂ ਦਾ ਉਹ ਬਤੀਤ ਕਰ ਆਇਆ ਸੀ, ਕੋਈ ਕੋਈ ਆਦਤ ਨਿੱਕੀ ਨਿੱਕੀ ਐਸੀ ਸੀ ਜੋ ਅਮੀਰਾਨਾ ਸੀ। ਜਦ ਬੈਠਦਾ ਸੀ ਤਦ ਆਪਣਾ ਪੈਰ ਆਪਣੇ ਗੋਡੇ 'ਤੇ ਰੱਖ ਲੈਂਦਾ ਸੀ। ਕੋਈ ਭਰਾ ਉਹਨੂੰ ਕੁਛ ਨਹੀਂ ਸੀ ਕਹਿੰਦਾ, ਪਰ ਇੱਕ ਦਿਨ ਪਾਸਟਰ ਨੇ ਜੋ ਉੱਥੇ ਦਾ ਮਹੰਤ ਸੀ ਹੀਆ ਕੀਤਾ ਅਤੇ ਜਿਸ ਤਰ੍ਹਾਂ ਆਰਸੀਨੀਅਸ ਕਰਦਾ ਸੀ ਉਸੀ ਤਰ੍ਹਾਂ ਕਰਕੇ ਬੈਠਾ। ਇਸ ਪਰ ਉਸ ਥੀ ਵੱਡੇ ਇੱਕ ਸਾਧ ਨੇ ਉਹਨੂੰ ਤਾੜਿਆ, ਸਿੱਧ ਮੰਡਲੀ ਵਿੱਚ ਇਉਂ ਬੈਠਣਾ ਅਯੋਗ ਹੈ। ਆਰਸੀਨੀਅਸ ਸਮਝ ਗਿਆ, ਸੋ ਉਸ ਆਪਣੀਆਂ ਨਿੱਕੀਆਂ ਨਿੱਕੀਆਂ ਆਦਤਾਂ ਇਉਂ ਠੀਕ ਕਰ ਲਈਆਂ ਅਤੇ ਹਰ ਤਰ੍ਹਾਂ ਸਰੀਰ ਨੂੰ ਰੂਹ ਦੇ ਕੰਮਾਂ ਵਿੱਚ ਦਖਲ ਦੇਣ ਜਾਂ ਕਾਬੂ ਪਾਉਣ ਥੀ ਰੋਕਣ ਦੇ ਤਪ ਸਾਧਦਾ ਰਿਹਾ। ਦੁਨੀਆਂ ਵਿੱਚ ਆਪ ਬੜੇ ਗਲੋਖੜ ਸਨ, ਇੱਥੇ ਸਦਾ ਚੁੱਪ ਹੋ ਗਏ, ਕਦੇ ਗੱਲ ਨਹੀਂ ਸਨ ਕਰਦੇ। ਦੁਨੀਆਂ ਵਿੱਚ ਕਈ ਕਿਸਮ ਦੇ ਇਲਮ ਦੁਨਿਆਵੀ ਵੀ ਪੜ੍ਹਨ ਦਾ ਆਪ ਨੂੰ ਚਾਅ ਸੀ, ਪਰ ਹੁਣ ਸਿਵਾਏ ਬ੍ਰਹਮ ਗਿਆਨ ਦੇ ਕੁਛ ਨਹੀਂ ਸਨ ਚਾਹੁੰਦੇ। ਦੁਨੀਆਂ ਵਿੱਚ ਆਪ ਨੂੰ ਖੁਸ਼ਬੂਆਂ ਬੜੀ ਸੁੱਖੀ ਕਰਦੀਆਂ ਸਨ ਅਤੇ ਆਪਣੇ ਕਮਰਿਆਂ ਅਤੇ ਕੱਪੜਿਆਂ ਵਿੱਚ ਰੱਖਦੇ ਸਨ, ਅਤੇ ਹੁਣ ਇੱਥੇ ਖਜੂਰ ਦੇ ਪੱਤੇ ਜਿਸ ਪਾਣੀ ਵਿੱਚ ਸੜਦੇ ਹਨ ਉਹ ਪਾਣੀ ਸਾਰਾ ਸਾਲ ਉਸੀ ਤਰ੍ਹਾਂ ਸੜਦਾ ਸੀ। ਜਦ ਘੱਟ ਆਉਂਦਾ ਸੀ ਕੁਛ ਹੋਰ ਪਾ ਲੈਂਦੇ ਸਨ। ਜਦ ਸਾਧਾਂ ਨੇ ਇੱਕ ਵਾਰੀ ਪੁੱਛਿਆ, ਇੰਨਾ ਬੂਦਾਰ ਪਾਣੀ ਆਪ ਸੁੱਟ ਕਿਉਂ ਨਹੀਂ ਦਿੰਦੇ, ਤਦ ਉਹ ਜਵਾਬ ਦਿੰਦੇ ਸਨ, ਜਿਸ ਨੇ ਖੁਸ਼ਬੂਆਂ ਦੇ ਲਹਿਰੇ ਲਏ ਹਨ ਉਹਨੂੰ ਇਹ ਵੀ ਸਹਾਰਨਾ ਯੋਗ ਹੈ। ਬੜੀ ਮੁਸ਼ਕਲ ਨਾਲ ਆਰਸੀਨੀਅਸ ਨੇ ਆਪਣੇ ਕੋਮਲ ਹੱਥਾਂ ਨੂੰ ਖਜੂਰ ਦੇ ਸਖਤ ਪੱਤਿਆਂ ਦੀਆਂ ਚਟਾਈਆਂ ਬਣਾਉਣ ਦਾ ਕੰਮ ਸਿਖਾਇਆ ਅਤੇ ਜਿੰਨੀ ਕਾਰ ਮੁਸ਼ਕਲ ਹੋਈ ਅਤੇ ਦਿੱਸੀ ਓਨੀ ਜ਼ਿਆਦਾ ਸੁਰਤ ਆਪਣੇ ਰੱਬ ਦੇ ਚਰਨਾਂ ਵਿੱਚ ਗੱਡੀ ਰੱਖੀ ਅਤੇ ਇਸ ਅਰਸ਼ੀ ਰੰਗ ਵਿੱਚ ਰੰਗੀ ਸੁਰਤ ਵਿੱਚ ਉਹਦੇ ਨੈਣ ਹਰ ਵੇਲੇ ਅੱਥੂਆਂ ਨਾਲ ਭਰੇ ਰਹਿੰਦੇ। ਇਹ ਵੇਖ ਵੇਖ ਕੇ ਉਹ ਕਿੰਨਾ ਚੰਗਾ ਅਤੇ ਦਇਆਵਾਨ ਹੈ ਅਤੇ ਮਨੁੱਖ ਕਿੰਨੇ ਗੁਨਾਹਗਾਰ ਅਤੇ ਕਠੋਰ ਹਨ, ਇਹਨਾਂ ਵੱਲੋਂ ਇੱਕ ਮੰਦਾ ਲੱਗਦਾ ਸੀ ਅਤੇ ਰੱਬ ਵੱਲ ਵੇਖ ਵੇਖ ਪਿਆਰ ਆਉਂਦਾ ਸੀ। ਇੱਕ ਵਾਰੀ ਸੇਤੇ ਦੇ ਸਾਧੂਆਂ ਨੂੰ ਅੰਜੀਰਾਂ ਦਾ ਤੋਹਫ਼ਾ ਕਿਧਰੋਂ ਆਇਆ ਅਤੇ ਮਹੰਤ ਨੇ ਤੁਛ ਅਤੇ ਥੋੜ੍ਹਾ ਜਾਣ ਕੇ ਅਰਸੀਨੀਅਸ ਨੂੰ ਪ੍ਰਸ਼ਾਦ ਨਾ ਕਾਲਿਆ। ਅਰਸੀਨੀਅਸ ਕਦੀ ਆਪਣੀ ਗੁਫਾ ਛੱਡਦਾ ਨਹੀਂ ਸੀ, ਅੰਨ ਪਾਣੀ ਲਈ ਵੀ ਬਾਹਰ ਜਾਣ ਥੀ ਆਲਸ ਕਰਦਾ ਸੀ। ਕੋਈ ਆ ਕੇ ਉਸ ਦਿਨ ਨਿਰਬਾਹ ਮਾਤਰ ਦੇ ਜਾਂਦਾ ਸੀ, ਉਹਨਾਂ ਹੀ ਆਣ ਕੇ ਖਬਰ ਦਿੱਤਾ ਕਿ ਇਸ ਤਰ੍ਹਾਂ ਅੰਜੀਰਾਂ ਆਈਆਂ ਸਨ ਅਤੇ ਮਹੰਤ ਨੇ ਨਹੀਂ ਕਾਲੀਆਂ ਕਿ ਕੀ ਥੋੜ੍ਹੀਆਂ ਜਿਹੀਆਂ ਕਲਣੀਆਂ ਹਨ। ਉੱਥੀ ਬਾਅਦ ਅਰਸੀਨੀਅਸ ਉਹਨਾਂ ਪਾਸੋਂ ਵੀ ਜਾਣ ਥੀ ਰਿਹਾ, ਉਹ ਉਹਨੂੰ ਕਦੀ ਕਦੀ ਮਿਲਣ ਆ ਜਾਂਦੇ ਸਨ। ਇੱਕ ਦਿਨ ਉਹਨਾਂ ਪੁੱਛਿਆ ਕਿ ਆਪ ਬਿਮਾਰ ਤਾਂ ਨਹੀਂ, ਕਦੀ ਦਰਸ਼ਨ ਨਹੀਂ ਦਿੰਦੇ? ਤਦ ਆਰਸੀਨੀਅਸ ਨੇ ਕਿਹਾ, ਤੁਸਾਂ ਮੈਨੂੰ ਆਪਣੇ ਭਾਈਚਾਰੇ ਵਿੱਚੋਂ ਕੱਢ ਦਿੱਤਾ ਹੈ ਅਤੇ ਜੋ ਪ੍ਰਸ਼ਾਦ ਚੰਗੇ ਰੱਬ ਨੇ ਤੁਸਾਂ ਥੀ ਭੇਜਿਆ ਉਸ ਵਿੱਚ ਮੇਰਾ ਹਿੱਸਾ ਆਪਨੇ ਨਹੀਂ ਰੱਖਿਆ। ਤਦ ਉਹ ਉਹਨੂੰ ਨਾਲ ਲੈ ਗਏ, ਫਿਰ ਵੀ ਉਹ ਛੁਪ ਕੇ ਬੈਠੇ, ਥੰਮਾਂ ਪਿੱਛੇ ਵਿਆਹ ਕਰੇ। ਮਾਰਕਸ ਮਹਾਨ ਨੇ ਪੁੱਛਿਆ, ਆਪ ਆਪਣੇ ਵੀਰਾਂ ਵਿੱਚ ਮਿਲਦੇ ਕਿਉਂ ਨਹੀਂ, ਵਿੱਚ ਆਣ ਕੇ ਕਿਉਂ ਨਹੀਂ ਬਹਿੰਦੇ? ਆਰਸੀਨੀਅਸ ਨੇ ਜਵਾਬ ਦਿੱਤਾ, ਰੱਬ ਜਾਣਦਾ ਹੈ ਮੈਂ ਇਹਨਾਂ ਨੂੰ ਪਿਆਰ ਕਰਦਾ ਹਾਂ, ਇਹ ਮੇਰੇ ਵੀਰ ਹਨ, ਪਰ ਮੈਂ ਇੱਕੋ ਵਕਤ ਦੋਵਾਂ ਪਾਸ ਨਹੀਂ ਬਹਿ ਸਕਦਾ, ਜਾਂ ਰੱਬ ਪਾਸ ਬੈਠਾਂ ਜਾਂ ਇਹਨਾਂ ਪਾਸ, ਅਤੇ ਮੇਰਾ ਚਿੱਤ ਨਹੀਂ ਕਰਦਾ ਰੱਬ ਨੂੰ ਛੋੜ ਮਨੁੱਖਾਂ ਨਾਲ ਆਉਣ ਬੈਠਾ। ਮੇਰੀ ਕੋਸ਼ਿਸ਼ ਇਹ ਹੈ ਕਿ ਅਰਸ਼ੀਆਂ ਦੇਵੀ ਦੇਵਤਿਆਂ ਦੇ ਸਤਸੰਗ ਵਿੱਚ ਰਹਾਂ, ਉੱਥੋਂ ਨਾ ਵਿਛੜਾਂ। ਮੇਰੀ ਚਾਹਨਾ ਹੈ ਕਿ ਮੈਂ ਆਪਣਾ ਚਿੱਤ ਉੱਥੇ ਜੋੜੀ ਰੱਖਾਂ। ਮਨੁੱਖਾਂ ਵਿੱਚ ਇਹ ਚਿੱਤ ਕਈ ਚਿੱਤ ਹੋ ਖੰਡ ਖੰਡ ਹੋ ਜਾਂਦਾ ਹੈ। ਆਦਮੀਆਂ ਨਾਲ ਮਿਲਣ ਜੁਲਣ ਥੀ ਉਹ ਡਰਦਾ ਸੀ ਅਤੇ ਕਹਿੰਦਾ ਹੁੰਦਾ ਸੀ, ਚੁੱਪ ਰਹਿਣ ਨਾਲ ਮੈਨੂੰ ਕਦੀ ਪਿੱਛੇ ਪਛਤਾਤਾਪ ਨਹੀਂ ਹੋਇਆ, ਪਰ ਜਦ ਮੈਂ ਕਦੀ ਗੱਲ ਕੀਤੀ ਹੈ ਸਦਾ ਮੈਨੂੰ ਪਿੱਛੇ ਉਹਦੇ ਥੋੜ੍ਹੀ ਜਿਹੀ ਪੀੜ ਹੋਈ ਹੈ। ਕਦੀ ਵੀ ਉਹ ਖਤਾਂ ਦਾ ਜਵਾਬ ਨਹੀਂ ਸਨ ਦਿੰਦੇ, ਨਾ ਕਦੀ ਅੰਜੀਲ ਦੀ ਵਿਆਖਿਆ ਜਾਂ ਕਥਾ ਸੁਣਾਉਣ ਲਈ ਪ੍ਰੇਰੇ ਜਾਂਦੇ ਸਨ, ਅਤੇ ਆਪ ਆਪਣੀ ਵਿੱਦਿਆ ਅਕਲ ਅਰਦਾਸ ਔਰ ਗਿਆਨ ਦੇ ਪ੍ਰਕਾਸ਼ ਵਿੱਚ ਹੋਣ ਕਰਕੇ ਕਥਾ ਸੁਣਾਉਣ ਲਈ ਅਮੁੱਲੇ ਹੀਰੇ ਸਨ। ਉਹਨਾਂ ਦਾ ਇੱਕ ਗੰਭੀਰ ਨਿਰਮਾਣਤਾ ਸੁਭਾਅ ਹੋ ਗਿਆ ਸੀ, ਅਤੇ ਇਸ ਕਰਕੇ ਨਹੀਂ ਕਿ ਜੁੜੇ ਚਿੱਤ ਨੂੰ ਕੋਈ ਦੂਸਰਿਆਂ ਲਈ ਵਿਖੇਪ ਨਾ ਸੀ ਸਹਾਰਦੇ, ਪਰ ਬਾਲਾ ਇਸ ਕਰਕੇ ਵੀ ਚੁੱਪ ਰਹਿੰਦੇ ਸਨ ਕਿ ਮੈਂ ਕਿਸ ਜੋਗਾ। ਬੜੀ ਨਿਰਮਾਣਤਾ ਅਤੇ ਅਧੀਨਗੀ ਵੱਲ ਝੁਕਾਓ ਹੋ ਚੁੱਕਾ। ਆਪ ਦੇ ਚੇਲਿਆਂ ਕਈ ਵਾਰੀ ਆਪ ਨੂੰ ਅਰਦਾਸ ਵਿੱਚ ਡਾਣਾ ਮਾਰ ਰੋਂਦਿਆਂ ਸੁਣਿਆ, ਹੇ ਮਾਲਕ, ਹੇ ਖਸਮ, ਮੈਨੂੰ ਨਾ ਵਿਸਾਰੀ, ਮੈਂ ਹੁਣ ਤੱਕ ਬੇਸਿਦਕਾ ਰਿਹਾ ਹਾਂ, ਉਹ ਮਿਹਰ ਕਰਨਾ ਆਖਿਰ ਮੈਂ ਹਜ਼ੂਰ ਦੀ ਸੇਵਾ ਕਰ ਸਕਾਂ। ਆਪ ਕਿਹਾ ਕਰਦੇ ਸਨ, ਸਾਧ ਨੂੰ ਇੱਕ ਘੰਟੇ ਦੀ ਨੀਂਦਰ ਬਸ ਹੈ ਅਤੇ ਆਪਣੇ ਲਈ ਇਸ 'ਤੇ ਵੀ ਥੋੜ੍ਹੀ ਰਵਾਂ ਰੱਖਦੇ ਸਨ। ਜਦ ਆਪ ਅਰਦਾਸ ਅਤੇ ਸਿਮਰਨ ਵਿੱਚ ਰਾਤੀਂ ਜਾਗਦੇ ਜਾਗਦੇ ਸਰੀਰਕ ਥਕੇਵਾਂ ਮਹਿਸੂਸ ਕਰਦੇ ਸਨ ਅਤੇ ਨੀਂਦਰ ਆਉਂਦੀ ਸੀ, ਤਦ ਕਹਿੰਦੇ ਸਨ, ਆ ਭੈੜੀਏ ਨੀਂਦਰੇ, ਅਤੇ ਥੋੜ੍ਹਾ ਜਿਹਾ ਸੌਂ ਕੇ ਫਿਰ ਸਾਵਧਾਨ ਹੋ ਜਾਂਦੇ ਸਨ। ਹਰ ਸ਼ਨਿਚਰਵਾਰ ਸ਼ਾਮ ਜਦ ਸੂਰਜ ਡੁੱਬਦਾ ਸੀ, ਆਪ ਅਰਦਾਸ ਵਿੱਚ ਆਸਮਾਨਾਂ ਵੱਲ ਝੋਲ ਅੱਡ ਕੇ ਹੱਥ ਉੱਚੇ ਕਰ ਮਿਹਰ ਦੀ ਯਾਚਨਾ ਕਰਨ ਲੱਗਦੇ ਸਨ ਅਤੇ ਉੱਠਦੇ ਸਨ ਜਦ ਐਤਵਾਰ ਸਵੇਰੇ ਸੂਰਜ ਆਪ ਦੇ ਚਿਹਰੇ ਪਰ ਆਣ ਚਮਕਦਾ ਸੀ। ਅਰਸੀਨੀਅਸ ਸਦਾ ਸਤਿਬਚਨ ਨੂੰ ਪਾਲਦੇ ਸਨ, ਹਮੇਸ਼ਾ ਸਤਿਬਚਨ ਕਹਿੰਦੇ ਸਨ, ਭਾਵੇਂ ਭਰਾਵਾਂ ਦੀ ਗੱਲ ਮੰਨਣ ਵਿੱਚ ਆਪ ਨੂੰ ਕਿੰਨਾ ਹੀ ਦੁੱਖ ਆਤਮਕ ਕਿਉਂ ਨਾ ਹੋਵੇ। ਇੱਕ ਦਫ਼ਾ ਆਪ ਬਹੁਤ ਬਿਮਾਰ ਹੋ ਗਏ, ਸੇਤੇ ਦੇ ਸਾਧ ਆਏ ਅਤੇ ਉਹਨਾਂ ਖਿਆਲ ਕੀਤਾ ਕਿ ਆਪ ਨੂੰ ਗੁਫਾ ਵਿੱਚੋਂ ਚੁੱਕ ਕੇ ਮੰਦਰ ਦੇ ਪਾਸ ਲੈ ਚਲੀ, ਉੱਥੇ ਕੁਛ ਇਹਨਾਂ ਦੇ ਸਰੀਰ ਨੂੰ ਜ਼ਿਆਦਾ ਸੁਖਦਾਈ ਹੋਵੇਗਾ। ਅਤੇ ਕਸ਼ਟਾਂ ਸਹਿਣ ਵਾਲਾ ਅਰਸੀਨੀਅਸ ਉਹਨਾਂ ਨੇ ਜੰਗਲੀ ਜਾਨਵਰਾਂ ਦੇ ਸੁੱਕੇ ਚਮੜਿਆਂ 'ਤੇ ਜਾ ਲਟਾਇਆ ਅਤੇ ਇੱਕ ਨਿੱਕਾ ਜਿਹਾ ਸਿਰਹਾਣਾ ਹੇਠ ਦਿੱਤਾ। ਸਰੀਰਕ ਪੀੜਾਂ ਥੀ ਵੱਧ ਇਸ ਸੁੱਖ ਦੇ ਸਮਾਨ ਨੇ ਉਹਨਾਂ ਨੂੰ ਤੰਗ ਕੀਤਾ, ਪਰ ਚੁੱਪ ਸਨ ਜਿਵੇਂ ਰਜ਼ਾ ਮਿੱਤਰਾਂ ਦੀ। ਇੱਕ ਬੁੱਢਾ ਇਕਾਂਤੀ ਆਇਆ ਅਤੇ ਗੁੱਸੇ ਨਾਲ ਬੋਲਿਆ, ਕੀ ਇਹ ਪਿਤਾ ਅਰਸੀਨੀਅਸ ਹੈ ਜਿਹੜਾ ਇੰਨੇ ਨਰਮ ਵਿਛੋਣੇ 'ਤੇ ਸੁੱਖ ਮਾਣ ਰਿਹਾ ਹੈ? ਬਿਮਾਰ ਚੁੱਪ ਸੀ, ਪਰ ਇੱਕ ਵੀਰ ਨੇ ਉੱਤਰ ਦਿੱਤਾ, ਹੇ ਸਾਦਾ, ਸਾਧ ਹੋਣ ਥੀ ਪਹਿਲੇ ਤੂੰ ਕੌਣ ਸੈਂ?
ਮੈਂ ਗਡਰੀਆ ਸਾਂ।
ਤੇ ਤੂੰ ਆਪਣੀ ਉਪਜੀਵਕਾ ਕਿਸ ਤਰ੍ਹਾਂ ਕਮਾਉਂਦਾ ਸੈਂ? ਬੜੀ ਮੁਸ਼ਕਲ ਨਾਲ ਰੋਟੀ ਦਾ ਸੁੱਖ ਪ੍ਰਾਪਤ ਹੁੰਦਾ ਸੀ, ਤੇ ਹੁਣ ਕਿਸ ਤਰ੍ਹਾਂ ਗੁਜ਼ਰਦੀ ਹੈ? ਉਸ ਥੀ ਸੁਖੀ ਹਾਂ, ਸੁਖੈਣ ਖਾਣ ਪੀਣ ਨਾਲ ਚੱਲਦਾ ਹੈ। ਤਦ ਵੀਰ ਨੇ ਕਿਹਾ, ਦੇਖ ਬੁੱਢਿਆ, ਆਰਸੀਨੀਅਸ ਦੀ ਗੱਲ ਤੇਰੇ ਥੀ ਉਲਟ ਹੈ। ਦੁਨੀਆਂ ਵਿੱਚ ਇਹ ਸੀਜ਼ਰਾਂ ਖੁਸਾਵਾਂ ਦਾ ਪਿਓ ਸੀ, ਇਹਦੇ ਕੋਲ ਸੈਂਕੜੇ ਨੌਕਰ ਚਾਕਰ ਸਨ, ਅਤੇ ਉਹਨਾਂ ਦੀਆਂ ਵਰਦੀਆਂ ਰੇਸ਼ਮੀ ਅਤੇ ਤਿੱਲੇਦਾਰ ਸਨ। ਮਹਿਲ ਰਹਿਣ ਨੂੰ ਸਨ ਦਰਿਆ, ਗਲੀਚੇ, ਸੋਫੇ, ਅਤੇ ਇੱਥੇ ਸਭ ਨੂੰ ਤਿਆਗ ਕੇ ਵੀਰ ਪੁਰਖ ਗਰੀਬੀ ਅਤੇ ਦੁੱਖ ਦੇ ਸੁੱਖ ਨੂੰ ਮਾਣ ਰਿਹਾ ਹੈ। ਅਤੇ ਤੇਰੀ ਹਾਲਤ ਦੁਨੀਆਂ ਵਿੱਚ ਹੋਣ ਦੀ ਹਾਲਤ ਥੀ ਹੁਣ ਦੀ ਅੱਗੇ ਨਾਲੋਂ ਚੰਗੀ ਹੈ। ਤਕਿਆ ਹੀ ਫਰਕ, ਬਹੁਕ ਪੈਣਾ, ਬਸ ਲਕੀਰ ਪਿੱਟੀ ਜਾਣੀ, ਇਹੋ ਹੀ ਸਿੱਖਿਆ ਸਾਧ ਪੁਣਾਵੇ। ਬੁੱਢਾ ਸਾਧ ਦੋ ਜਾਣੂ ਹੋ ਗਿਆ, ਪਛਤਾਤਾਪ ਕਰਨ ਲੱਗਾ, ਮਾਫ਼ੀ ਮੰਗਣ ਲੱਗਾ, ਬਖਸ਼ਿਓ ਮੈਂ ਭੁੱਲਿਆ। ਆਰਸੀਨੀਅਸ ਬੜਾ ਮਹਾਤਮਾ ਹੈ, ਮੈਂ ਅਵੱਗਿਆ ਕੀਤੀ। ਆਰਸੀਨੀਅਸ ਦਾ ਤਿਆਗ ਪਿਆਰ ਦੀ ਤੀਬਰਤਾ ਦਾ ਤਿਆਗ ਹੈ। ਉਹ ਜਿਹੜਾ ਕਦੀ ਇੰਨਾ ਅਮੀਰ ਸੀ, ਅੱਜ ਉਸਦੇ ਗੱਲ ਇੱਕ ਸਾਧਾਂ ਵਾਲੀ ਕਮਲੀ ਹੈ। ਬਿਮਾਰੀ ਵਿੱਚ ਇੱਕ ਸਣ ਦੀ ਕਮੀਜ਼ ਦੀ ਲੋੜ ਪਈ ਅਤੇ ਆਪ ਨੂੰ ਪਹਿਨਣੀ ਪਈ, ਆਪ ਪਾਸ ਨਹੀਂ ਸੀ। ਕਿਸੇ ਆਪ ਨੂੰ ਪੈਸੇ ਦਿੱਤੇ ਕਿ ਉਹ ਖਰੀਦ ਲੈਣ, ਅਤੇ ਜਦ ਪੈਸੇ ਕਬੂਲ ਕੀਤੇ ਤਦ ਕਿਹਾ, ਹੇ ਮੇਰੇ ਰੱਬਾ, ਮੈਂ ਆਪ ਦੀ ਮਿਹਰ ਦਾ ਸ਼ੁਕਰ ਕਰਦਾ ਹਾਂ ਕਿ ਆਪ ਦੇ ਨਾਂ ਦੇ ਸਦਕੇ ਪੈਸੇ ਮੈਨੂੰ ਮਿਲਦੇ ਹਨ। ਧਾਨੇ ਹੈ ਤੂੰ ਦਾਤਿਆ, ਤੂੰ ਧਾਨੇ ਹੈ। ਠੀਕ ਇਸ ਸਮੇਂ ਰੋਮ ਥੀ ਇੱਕ ਬੰਦਾ ਆਇਆ ਕਿ ਆਪ ਦਾ ਇੱਕ ਅਮੀਰ ਰਈਸ ਸੈਨੇਟਰ ਚਲਾਉਣਾ ਕਰ ਗਿਆ ਹੈ, ਅਤੇ ਆਪ ਨੂੰ ਆਪਣੀ ਸਾਰੀ ਜਾਇਦਾਦ ਦਾ ਵਾਰਸ ਥਾਪ ਗਿਆ ਹੈ। ਆਪ ਨੇ ਪੁੱਛਿਆ, ਮੇਰਾ ਚਚੇਰਾ ਜ਼ਾਦ ਭਰਾ ਕਦਮ ਹੋਇਆ ਹੈ? 3 ਮਹੀਨੇ ਹੋਏ। ਉਹ ਤਦ ਤਾਂ ਮੈਂ ਉਹਦੀ ਜਾਇਦਾਦ ਦਾ ਵਾਰਸ ਕਿਸ ਤਰ੍ਹਾਂ ਹੋ ਸਕਦਾ ਹਾਂ? ਮੈਂ ਤਾਂ ਉਸ ਥੀ ਕਿੰਨੇ ਚਿਰ ਪਹਿਲੇ ਦਾ ਮਰ ਚੁੱਕਾ ਹਾਂ। ਬੜਾ ਜ਼ੋਰ ਲੋਕਾਂ ਲਾਇਆ, ਪਰ ਆਪ ਨੇ ਇੱਕ ਨਾ ਸੁਣੀ। ਕਿਸੇ ਤਰ੍ਹਾਂ ਵੀ ਉਹਨਾਂ ਉਹ ਵਿਰਾਸਤ ਨਾ ਕਬੂਲੀ। ਜਦ ਬਿਮਾਰੀ ਥੀ ਸ਼ਫਾ ਹੋਈ, ਤਦ ਮੁੜ ਆਪਣੀ ਗੁਫਾ ਵਿੱਚ ਆ ਗਿਆ। ਆਪ ਨੂੰ ਆਪਣੀ ਗੁਫਾ ਸਵਰਗ ਦਿਸਦੀ ਸੀ। ਕਿਸੇ ਹੋਰ ਥਾਂ ਇੰਨੇ ਪ੍ਰਸੰਨ ਨਹੀਂ ਸਨ ਹੁੰਦੇ, ਅਤੇ ਹੁਣ ਹੋਰ ਵੀ ਘੱਟ ਬਾਰ ਆਉਂਦੇ ਸਨ, ਅਤੇ ਆਪ ਹੋਰ ਸਾਧਾਂ ਨੂੰ ਕਹਿੰਦੇ ਸਨ ਕਿ ਦੂਰ ਦੂਰ ਹੀ ਰਹਿਣਾ ਉਚਿਤ ਹੈ। ਪਰ ਹੇ ਪਿਤਾ ਜੀ, ਆਪ ਨੌਜਵਾਨ ਸਾਧਾਂ ਨਾਲ ਕਿਉਂ ਨਹੀਂ ਮਿਲਣਾ ਚਾਹੁੰਦੇ ਹੋ? ਆਪ ਤਾਂ ਰੱਬ ਦੀਆਂ ਗੱਲਾਂ ਉਹਨਾਂ ਨਾਲ ਕਰਦੇ ਹੋ ਅਤੇ ਕਰਨੀਆਂ ਹਨ, ਇਸ ਵਿੱਚ ਕੀ ਵਿਖੇਪਤਾ ਹੈ? ਆਰਸੀਨੀਅਸ ਨੇ ਜਵਾਬ ਦਿੱਤਾ, ਚੰਗਾ ਇਹ ਹੈ ਕਿ ਮੈਂ ਅੰਦਰ ਬੈਠੇ ਰੱਬ ਆਪਣੇ ਦੀਆਂ ਗੱਲਾਂ ਸੁਣਾਂ, ਨਾ ਕਿ ਉਹ ਗੱਲਾਂ ਜੋ ਲੋਕ ਰੱਬ ਬਾਬਤ ਕਰਦੇ ਹਨ। ਇਸ ਵੇਲੇ ਇੱਕ ਰਾਜਗਰਦੀ ਹੋਈ, ਵੰਡਾਲਾ ਦੇ ਕਾਰਥੇਜ਼ ਉੱਪਰ ਫਤਿਹ ਪਾਈ ਅਤੇ ਸੈਂਟ ਅਗਸਟੀਨ ਚੜ੍ਹਾਈ ਕਰ ਚੁੱਕਾ ਸੀ। ਅਫਰੀਕਾ ਦੇ ਰੇਗਿਸਤਾਨ ਵਿੱਚ ਸਾਧਾਂ ਲਈ ਕੋਈ ਥਾਂ ਬਾਕੀ ਨਾ ਰਿਹਾ, ਅਤੇ ਸੇਤੇ ਦੀ ਇਕਾਂਤ ਉੱਪਰ ਤਲਵਾਰ ਅਤੇ ਅੱਗ ਫਿਰੀ, ਅਤੇ ਸ਼ਾਂਤੀ ਰਤੇ ਸਾਧ ਬੇਘਰੇ ਹੋਏ ਵਿਛੜ ਗਏ। ਅਰਸੀਨੀਅਸ ਇੱਥੋਂ ਰੋਂਦਾ ਪਧਾਰਿਆ ਅਤੇ ਕਹਿੰਦਾ ਗਿਆ, ਹਾਏ, ਸਾਡੇ ਲਈ ਇਹ ਕਿਹਾ ਕਹਿਰ ਹੋਇਆ। ਦੁਨੀਆਂ ਥੀ ਤਾਂ ਰੋਮ ਦਾ ਸ਼ਹਿਰ ਲੋਕਾਂ ਖੋਹ ਲਿਆ, ਅਤੇ ਅਸਾਂ ਫਕੀਰਾਂ ਥੀ ਸੇਤੇ ਦਾ ਰੇਗਿਸਤਾਨ ਵੀ। ਹੁਣ ਜਿੱਥੇ ਕਹਿਰੋ ਹੈ, ਆਰਸੀਨੀਅਸ ਉੱਥੇ ਚਲਾ ਗਿਆ ਅਤੇ 10 ਸਾਲ ਇੱਕ ਕੰਦਰਾਂ ਵਿੱਚ ਰਿਹਾ, ਪਰ ਵੱਡੇ ਸ਼ਹਿਰਾਂ ਦੇ ਪੜੋਸ ਥੀ ਬੜਾ ਘਬਰਾਉਂਦਾ ਸੀ, ਅਤੇ ਆਖਰ ਤਲਵੇਂ ਮਿਸਰ ਦੇ ਜ਼ਹਿਰੀਲੇ ਜੱਬਾਵਲ ਦੀ ਧਾਈ ਕਰਕੇ ਗਿਆ। ਉਹ ਆਪਣੀ ਇਕਾਂਤ ਨੂੰ ਮੁੜ ਟੋਲਦਾ, ਅਤੇ ਉੱਥੇ ਜਾ ਕੇ ਉਹ ਤਪ ਜੋ ਪਿਛਲੇ 50 ਸਾਲ ਕਰਦਾ ਰਿਹਾ ਸੀ, ਹੋਰ ਕਰੜੀ ਸ਼ਕਲ ਵਿੱਚ ਆਰੰਭ ਦਿੱਤੇ, ਅਤੇ ਮੁੜ ਮੁੜ ਪੁੱਛਦਾ ਸੀ, ਹੇ ਆਰਸੀਨੀਅਸ, ਤੂੰ ਦੁਨੀਆਂ ਕਿਸ ਲਈ ਤਿਆਗ ਕੀਤੀ ਸੀ? ਪਰ ਇੱਥੇ ਵੀ ਆਪ ਕੁਛ ਡਰਦੇ ਹੀ ਰਹਿੰਦੇ ਸਨ। ਰੋਮ ਥੀ ਯਾਤਰੂ ਪੂਰਬੀ ਸਾਧਾਂ ਦੀ ਤਲਾਸ਼ ਵਿੱਚ ਇਸ ਪਾਸੇ ਆਉਂਦੇ ਸਨ। ਇੱਕ ਵਾਰੀ ਆਪ ਜਾ ਰਹੇ ਸਨ, ਅਤੇ ਆਪ ਦਾ ਚੋਲਾ ਇੱਕ ਹਬਸ਼ੀ ਕੁਮਾਰੀ ਨੇ ਐਵੇਂ ਹੀ ਫੜ ਲਿਆ। ਆਪ ਨੇ ਕਿਹਾ, ਸਾਧਾਂ ਦੀ ਟੱਲੀ ਨੂੰ ਹੱਥ ਨਹੀਂ ਲਾਉਣਾ ਚਾਹੀਦਾ। ਉਸ ਕੰਨਿਆ ਤੁਰੰਤ ਜਵਾਬ ਦਿੱਤਾ, ਅਤੇ ਸਾਧ ਆਪਣੀਆਂ ਗੁਫਾ ਵਿੱਚ ਹੀ ਕਿਉਂ ਨਹੀਂ ਰਹਿੰਦੇ? ਇਹ ਗੱਲ ਆਪ ਦੇ ਦਿਲ 'ਤੇ ਖੂਬ ਗਈ। ਲੈਣੀ ਹੀਰੇ ਗੱਲ ਪੂਰੀ ਨਹੀਂ ਹੋਈ, ਅਸਾਂ ਨਿਮਾਣੀਆਂ ਦੀ ਕਿਧਰੇ ਨਹੀਂ ਟੋਈ। ਆਪ ਨੇ ਦਿਲ ਵਿੱਚ ਕਿਹਾ, ਉਹ ਘੋਗੀਏ, ਚਾਰ ਚੁਫੇਰੇ ਸਮੁੰਦਰ ਹੀ ਸਮੁੰਦਰ, ਉੱਡ ਅਤੇ ਆਖਰ ਬਚੀਏ। ਤੂੰ ਹਜ਼ਰਤ,
ਨੂੰਹ ਦੀ ਕਿਸ਼ਤੀ ਦਾ ਹੀ ਆਸਰਾ ਲੈਣਾ ਹੈ। ਉਮਰ ਵਡੇਰੀ ਹੋ ਗਈ ਸੀ, ਹੁਣ ਆਪ 95 ਸਾਲ ਦੀ ਆਯੂ ਦੇ ਸਨ ਅਤੇ ਅੰਤ ਸਮਾਂ ਨੇੜੇ ਸੀ। ਆਪ ਨੇ ਆਪਣੇ ਚੇਲਿਆਂ ਨੂੰ ਕਿਹਾ, ਮੈਨੂੰ ਆਪਣੀ ਅਰਦਾਸ ਵਿੱਚ ਯਾਦ ਕਰਨਾ ਅਤੇ ਇਹ ਜਾਣਨਾ ਮੈਂ ਵੱਡਾ ਗੁਨਾਹਗਾਰ ਸਾਂ ਅਤੇ ਮੇਰੇ ਮਰਨ 'ਤੇ ਕਿਸੇ ਤਰ੍ਹਾਂ ਦਾ ਦਿਖਾਵਾ ਮੇਰੇ ਪਿੱਛੇ ਨਾ ਕਰਨਾ। ਅਤੇ ਆਪ ਨੂੰ ਅੰਤ ਸਮੇਂ ਦਾ ਬੜਾ ਡਰ ਲੱਗਾ। ਆਪ ਦੇ ਚੇਲੇ ਗਮ ਵਿੱਚ ਡੁੱਬੇ ਪਰ ਹੈਰਾਨ ਹੋ ਕੇ ਪੁੱਛਦੇ ਹਨ ਕਿ ਸਾਈਂ, ਆਪ ਨੂੰ ਮੌਤ ਦਾ ਡਰ ਲੱਗ ਰਿਹਾ ਹੈ? ਉਸ ਪਾਕ ਬੁੱਢੇ ਸਾਧ ਨੇ ਕਿਹਾ, ਹਾਂ, ਮੈਨੂੰ ਮੌਤ ਹੀ ਸਦਾ ਡਰ ਲੱਗਦਾ ਰਿਹਾ ਹੈ ਅਤੇ ਇਹ ਡਰ ਮੈਨੂੰ ਸਾਰੀ ਉਮਰ ਰਿਹਾ ਹੈ। ਪਰ ਜਦ ਅੰਤ ਸਮਾਂ ਨੇੜੇ ਆਇਆ, ਆਪ ਦੀ ਸੁਰਤ ਨੇ ਉਲਾਰਾ ਖਾਧਾ ਅਤੇ ਡਰ ਦੀ ਥਾਂ ਇੱਕ ਅਕਹਿ ਸ਼ਾਂਤੀ ਅਤੇ ਸੁੱਖ ਆਪ ਦੇ ਚਿਹਰੇ ਪਰ ਸੀ। ਜਦ ਆਪ ਈਸਾ ਵਿੱਚ ਆਖਰੀ ਨੀਂਦ ਵਿੱਚ ਸੁੱਤੇ ਦਿਸੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।